राग मारू बाणी कबीर जीओ की, एक ओंकार सतगुर प्रसाद, पढ़िया कवन कुमत तुम लागे।
वाहिगुरु जी का खालसा वाहिगुरु जी की फतेह। इन हवाले जग लवन साध संगत जी अंतरजामी गरीब नवाज सच्चे पातशाह जी ने मारू दियां दो बारां संपूर्ण कीतियां हैं। हुण महाराज साहब मारू राग च भगत बाणी आरंभ करदे हन। मारू राग च पहला साहिब कबीर जी की बाणी आवेगी। एक अद्वैत रूप परमेश्वर ओंकार सारिया का प्रकाशक सतगुरां की कृपा करके प्राप्त ने बाला हजारे जार ना मार चुकवा करी जा। साहिब कबीर जी के पास एक जो अद्वैत रूप परमेश्वर ओंकार सारिया का प्रकाश सतगुरां की कृपा न मिलता है। कांसी दे च बहुत सारे विद्वान सन, वह कबीर जी ने चर्चा बहुत सारी करते रहेंगे। आप दे पास एक पंडित विद्वान आया है, वह कह लगा असि वेद पाठी हाँ, वेदा अनुसार जग करने वाले हाँ, जेड़े जानवर जग विच मार दई सौ साल स्वर्ग विच रहिंदा है। इस तरह के वचन बिलास करन लगा जो वेद विधि तो उल्ट जी मारना है वह माड़ा है। वेद विधि अनुसार पशु दे ताई मारना पुन है। वह स्वर्ग दे विच जाके सौ साल कहिंदे वसदा है। अश्वमेध आदिक जग यजुर्वेद विच लिखे हुए हैं, गवा लंब जग आदिक भी हनगे। सो इस प्रकार साध संगत जी अजा मेध आदिक जग भी हैं, हाथी आदिकां दे ते गहनियां आदिकां दे जग भी लिखे हुए हैं। साहिब कबीर जी ए जी घात करन वाला समझ के उपदेश दिंदे हैं।
पढ़िया कवन कुमत तुम लागे।
पढ़िया ना पंडा ना बुद्धि दा हुंदा है। ਫੇਰ ਪੱਡੀਆ ਬੁੱਧੀਵਾਨ ਆਪਣੇ ਆਪ ਨੂੰ ਪੁਰਖ ਹੋਣ ਵਾਲੇ, ਚੰਗੀ ਲਿਆਕਤ ਵਾਲੇ, ਵੇਦ ਸ਼ਾਸਤਰ ਪੰਡਾਂ ਨੂੰ ਢੋਣ ਵਾਲੇ। ਫੇਰ ਪੰਡੀਆ ਪੰਡਿਤ ਆਪਣੇ ਆਪ ਨੂੰ ਅਕਲ ਵਾਲੇ ਕਹਾਉਣ ਵਾਲੇ।
ਕਵਨ ਕੁਮਤ ਤੁਮ ਲਾਗੇ।
ਪਾਂਡਾ ਵੀ ਅਕਲ ਵਾਲੇ ਦਾ ਨਾਮ ਹੀ ਹੈ, ਇਹ ਪੰਡੀਆ ਨਾਮ ਬੁੱਧੀਵਾਨ ਦਾ ਨਾਮ ਹੈ। ਸੋ ਤੁਸੀਂ ਭਈ ਆਪਣੇ ਆਪ ਨੂੰ ਬੁੱਧੀਵਾਨ ਕਹਾਉਂਦੇ ਹੋ, ਕਵਨ ਕੁਮਤ ਤੁਮ ਲਾਗੇ। ਇਹ ਕਿਨ ਤੁਹਾਨੂੰ ਖੋਟੀ ਪੱਟੀ ਪੜ੍ਹਾਤੀ, ਕਿਨ ਤੁਹਾਨੂੰ ਖੋਟੀ ਮਤ ਦੇਤੀ, ਜਿਸ ਦੇ ਆਖੇ ਹੋਏ ਤੁਸੀਂ ਇਸ ਪ੍ਰਕਾਰ ਪਰਮੇਸ਼ਵਰ ਦਾ ਸਿਮਰਨ ਛੱਡ ਬੈਠੇ ਹੋ, ਆਪਣੇ ਆਪ ਨੂੰ ਜਾਤੀ ਕਰਕੇ ਉਤੋਂ ਮੰਨ ਬੈਠੇ ਹੋ, ਇਹ ਕਿਸੇ ਨੂੰ ਖੋਟੀ ਤੁਹਾਨੂੰ ਪੱਟੀ ਪੜ੍ਹਾਈ ਹੈ? ਕਿਹਦੀ ਦਿੱਤੀ ਹੋਈ ਕੁਮਤ ਵਿੱਚ ਲੱਗ ਗਏ ਹੋ ਤੁਸੀਂ?
ਬੁੱਢ ਹੋ ਗਏ ਪਰਿਵਾਰ ਸਕਲ ਸਿਓ।
ਇਹ ਭਾਈ ਤੁਸੀਂ ਆਪਣੇ ਪਰਿਵਾਰ ਬ੍ਰਾਹਮਣਾਂ ਦੇ ਪੁੱਤਰ ਧੀਆਂ ਦੇ ਸਮੇਤ ਸੰਸਾਰ ਸਮੁੰਦਰ ਚ ਡੁੱਬ ਜਾਓਗੇ।
ਰਾਮ ਨਾ ਜਪੋ ਅਭਾਗੇ।
ਇਹ ਭਾਗਾਂ ਚ ਹੀਣੇ ਹੋ, ਤੁਸੀਂ ਰਾਮ ਦਾ ਭਜਨ ਨਹੀਂ ਕਰਦੇ ਹੋ, ਆਪਣੀ ਜਾਤੀ ਮਾਨ ਚ ਫਸੇ ਰਹਿੰਦੇ ਹੋ।
ਰਹਾਉ ਵੇਦ ਪੁਰਾਣ ਪੜ੍ਹਨ ਕਾ ਕਿਆ ਗੁਣ।
ਪੰਡਿਤ ਕਹਿਣ ਲੱਗਾ ਅਸੀਂ ਮਹਾਰਾਜ
ਰਹਾਉ ਵੇਦ ਪੁਰਾਣ ਪੜ੍ਹੇ ਕਾ ਕਿਆ।
ਕਹਿਣ ਲੱਗਾ ਪੰਡਿਤ ਕਿ ਅਸੀਂ ਜੀ ਵੇਦ ਪੜ੍ਹ ਕੇ ਛੁੱਟ ਜਾਵਾਂਗੇ, ਪੁਰਾਣ ਪੜ੍ਹ ਕੇ ਛੁੱਟ ਜਾਵਾਂਗੇ ਕਬੀਰ ਸਾਹਿਬ ਜੀ। ਤਾਂ ਸਾਹਿਬ ਕਬੀਰ ਜੀ ਕਹਿੰਦੇ ਨੇ ਹੇ ਭਾਈ ਰਹਾਉ ਬਸਰਾਮ ਦੇ ਕੇ।
ਵੇਦ ਪੁਰਾਣ ਪੜ੍ਹੇ ਕਾ ਕਿਆ।
ਜੇ ਚਾਰੇ ਵੇਦ ਸਿਆਮ ਰਿੰਗੀ ਜੀ ਨਾਲ ਸਰਬਣ ਪੜ੍ਹ ਲਏ ਤੇ ਪੁਰਾਣ 18 ਪੜ੍ਹ ਲਏ, ਮਤਸ ਪੁਰਾਣ, ਬਾਵਨ ਪੁਰਾਣ, ਬ੍ਰਹਮ ਪੁਰਾਣ, ਵਿਸ਼ਨ ਪੁਰਾਣ, ਸ਼ਿਵ ਪੁਰਾਣ ਆਦਿਕ ਪੜ੍ਹ ਲਏ, ਉਹਨਾਂ ਦਾ ਕੀ ਗੁਣ ਉਪਕਾਰ ਹੋਇਆ ਤੁਹਾਡੇ ਤੇ?
ਹਰ ਚੰਦਨ ਜਸ ਭਾਰ।
ਜਿਸ ਪ੍ਰਕਾਰ ਸਾਧ ਸੰਗਤ ਜੀ ਖੋਤੇ ਦੇ ਉੱਤੇ ਜੇ ਲੱਕੜਾਂ ਦਾ ਭਾਰ ਲੱਦ ਦਈਏ ਚੰਨਣ ਦੀਆਂ ਦਾ, ਚੰਨਣ ਦੀਆਂ ਲੱਕੜਾਂ ਤਾਂ ਮਹਿਕ ਦੇਣ ਵਾਲੀਆਂ ਹੁੰਦੀਆਂ ਹਨ, ਪਰ ਖੋਤੇ ਦੀਆਂ ਨਾਸਾਂ ਜਿਹੜੀਆਂ ਉਹ ਮਹਿਕ ਲੈਣ ਵਾਲੀਆਂ ਨੇ, ਤੇ ਨਾਲੇ ਖੋਤਾ ਜਿਹੜਾ ਠੰਡ ਨੂੰ ਪਸੰਦ ਨਹੀਂ ਕਰਦਾ, ਗਰਮੀ ਵਿੱਚ ਹੀ ਖੁਸ਼ ਰਹਿੰਦਾ ਹੈ। ਚੰਨਣ ਇੱਕ ਤਾਂ ਠੰਡ ਪਜਾਉਂਦਾ ਹੈ, ਖੁਸ਼ਬੂ ਦਿੰਦਾ ਹੈ। ਸੋ ਖੋਤਾ ਨਾ ਤਾਂ ਠੰਡ ਨੂੰ ਪਸੰਦ ਕਰਦਾ ਹੈ ਤੇ ਨਾ ਖੁਸ਼ਬੂ ਲੈ ਸਕਦਾ ਨਾਸਾਂ ਚ, ਉਹਦੀ ਖੁਸ਼ਬੂ ਲੈਣ ਦਾ ਸੁਭਾਅ ਨਹੀਂ ਹੈ। ਰੂੜੀਆਂ ਦੇ ਕੀ ਉਹ ਟਾਂਡੇ ਚੁਗਦਾ ਰਹਿੰਦਾ ਹੈ, ਇਸ ਪ੍ਰਕਾਰ ਦੀ ਹਾਲਤ ਖੋਤੇ ਦੀ ਹੁੰਦੀ ਹੈ। ਆਪ ਕਹਿੰਦੇ ਹਨ
ਖਰ ਚੰਦਨ ਜਸ ਭਾਰਾ,
ਜਿਸ ਪ੍ਰਕਾਰ ਭਾਈ ਖਰ ਖੋਤੇ ਦੇ ਉੱਤੇ ਚੰਨਣ ਦੀਆਂ ਲੱਕੜਾਂ ਲੱਦ ਦਈਏ ਉਹ ਭਾਰ ਹੀ ਮਰਦਾ। ਕੋਈ ਗਾਂਧੀ ਬਣ ਕੇ ਥੋੜੋ ਮਤਲਬ ਹਲੇਲ ਵੇਚਣ ਵਾਲਾ ਬਣ ਜਾਣਾ ਉਸ ਸਮੇਂ, ਉਸੇ ਪ੍ਰਕਾਰ ਉਹਦੀਆਂ ਨਾਸਾਂ ਚ ਮਹਿਕ ਲੈਣ ਦੀ ਸ਼ਕਤੀ ਨੀ ਅਤੇ ਉਹਨੂੰ ਠੰਡੀ ਚੀਜ਼ ਪਸੰਦ ਨੀ। ਉਹ ਗਰਮੀ ਚ ਹੀ ਖੁਰ ਤੱਤਾ ਗੱਦੋ ਮੱਤਾ ਰਹਿੰਦਾ, ਖੁਰ ਤੱਤੇ ਹੋਏ ਤੋਂ ਗੱਦੋ ਖੁਸ਼ ਰਹਿੰਦਾ ਹੈ, ਇਸ ਕਰਕੇ ਉਹ ਠੰਡ ਨੂੰ ਪਸੰਦ ਨਹੀਂ ਕਰਦਾ ਹੈ। ਜੇ ਪਾਣੀ ਚ ਨੁਹਾ ਦਈਏ ਤਾਂ ਝੋਲਾ ਹੋ ਜਾਂਦਾ, ਇਸ ਕਰਕੇ
ਖਰ ਚੰਦਨ ਜਸ ਭਾਰ,
ਜਿਸ ਪ੍ਰਕਾਰ ਖੋਤੇ ਨੂੰ ਚੰਨਣ ਦੀਆਂ ਲੱਕੜਾਂ ਲੱਗ ਦਈਏ ਉਹ ਭਾਰ ਹੀ ਮਰਦਾ, ਉਹ ਗਾਂਧੀ ਨੀ ਬਣ ਜਾਂਦਾ, ਮਹਿਕ ਨੀ ਲੈ ਸਕਦਾ ਹੈ। ਇਸੇ ਪ੍ਰਕਾਰ ਵੇਦ ਪੁਰਾਣ ਜਿਹੜੇ ਪੁਸਤਕ ਹਨ ਉਹ ਤਾਂ ਚੰਨਣ ਦੀਆਂ ਲੱਕੜੀਆਂ ਦਾ ਭਾਰ ਵਾ, ਸਮਝ ਲਓ ਉਹਨਾਂ ਦੇ ਵਿੱਚ ਜਿਹੜਾ ਉਪਦੇਸ਼ ਹੈ ਇਹ ਖੁਸ਼ਬੂ ਹੈ ਅਤੇ ਜਿਹੜੀ ਉਪਦੇਸ਼ ਨੂੰ ਧਾਰਨ ਕਰਕੇ ਸ਼ਾਂਤੀ ਪ੍ਰਾਪਤ ਹੋਣੀ ਇਹ ਠੰਡ ਹੈ, ਉਸ ਦੇ ਤਾਂ ਧਾਰਨ ਨਹੀਂ ਕਰ ਸਕਦੇ ਤੁਸੀਂ। ਜਿਵੇਂ ਖੋਤਾ ਭਾਰ ਚੱਕੀ ਫਿਰਦਾ ਹੁੰਦਾ ਹੈ ਉਹ ਤਾਂ ਭਾਰ ਹੀ ਮਰਦਾ ਹੈ, ਭਾੜਾ ਹੀ ਵਾਹੁੰਦਾ ਰਹਿੰਦਾ ਹੈ। ਇਸੇ ਪ੍ਰਕਾਰ ਵੇਦ ਪੁਰਾਣ ਆਦਿਕਾਲ ਦੇ ਪੁਸਤਕਾਂ ਦਾ ਜਿਹੜਾ ਮਹਾਨ ਰੂਪੀ ਭਾਰ ਤੁਸੀਂ ਚੱਕੀ ਫਿਰਦੇ ਹੋ ਉਹਦੀ ਧਾਰਨ ਕਰਕੇ ਵੇਦ ਪੁਰਾਣ ਦੇ ਸਿਧਾਂਤ ਨੂੰ ਨਾ ਤਾਂ ਪਰਮੇਸ਼ਰ ਦੀ ਭਗਤੀ ਰੂਪ ਮਹਿਕ ਪ੍ਰਾਪਤ ਕਰ ਸਕਦੇ ਹੋ ਤੇ ਨਾ ਸ਼ਾਂਤੀ ਰੂਪ ਤੁਸੀਂ ਸ਼ੀਤਲਤਾ ਨੂੰ ਪ੍ਰਾਪਤ ਕਰ ਸਕਦੇ ਹੋ। ਵੇਦ ਪੁਰਾਣ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਹੈ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ, ਵੇਦ ਪੁਰਾਣ ਪੜ੍ਹੇ ਦਾ ਗੁਣ ਉਪਕਾਰ ਇਹ ਹੈ ਜਿਹੜਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ। ਜਦੋਂ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕਰਨਾ ਖੋਤੇ ਤੇ ਜਿਵੇਂ ਲੱਕੜਾਂ ਦਾ ਭਾਰ ਚੰਨਣ ਦੀਆਂ ਲੱਗ ਗਈਏ ਇਸੇ ਪ੍ਰਕਾਰ ਹੀ ਹੈ।
ਰਾਮ ਨਾਮ ਕੀ ਗਤ ਨਹੀਂ ਜਾਣੀ,
ਕਈ ਆਦਮੀ ਹੱਠ ਨਾਲ ਮਰ ਜਾਂਦੇ ਹੈ, ਕੋਈ ਖੂਹਾਂ ਛਾਲ ਮਾਰ ਕੇ, ਕੋਈ ਜ਼ਹਿਰ ਖਾ ਕੇ, ਕੋਈ ਗੱਡੀਆਂ ਹੇਠਾਂ ਆ ਕੇ ਮਰ ਜਾਂਦੇ ਹੈ। ਉਹਦੀ ਆਤ ਮਾਰਨ ਕੇ ਆਤਮ ਘਾਤੀ ਜਗਤ ਕਸਾਈ, ਜਿਹੜਾ ਆਤਮ ਖੁਦਕਸ਼ੀ ਕਰਕੇ ਮਰਦਾ ਉਹ ਜਗਤ ਦਾ ਕਸਾਈ ਹੈ। ਜਿੰਨਾ ਜਗਤ ਨੂੰ ਸਾਰੇ ਨੂੰ ਮਾਰਨ ਦਾ ਪਾਪ, ਉਹਨੂੰ ਇਕੱਲੇ ਨੂੰ ਮਾਰਨ ਦਾ ਪਾਪ, ਆਪਣੇ ਆਪ ਦਾ ਨਾਸ਼ ਕਰਨ ਦਾ ਖੁਦਕਸ਼ੀ ਕਰਨ ਦਾ ਪਾਪ ਹੈ। ਇਸ ਕਰਕੇ ਇਸ ਕੁਕਰਮ ਵਿੱਚ ਨਹੀਂ ਕਦੇ ਚਿੰਬੜਨਾ ਚਾਹੀਦਾ।
ਰਾਮ ਨਾਮ ਕੀ ਗਤ ਨਹੀਂ ਜਾਣੀ,
ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਣਾ ਇਹ ਖੁਦਕਸ਼ੀ ਕਰਨ ਦੀ ਨਿਆਈ ਪਾਪ ਹੈ। ਸੋ ਰਾਮ ਦੇ ਨਾਮ ਦੀ ਗਤ ਪ੍ਰਾਪਤੀ ਤੁਸੀਂ ਜਾਣਨਾ ਹੀ ਨਹੀਂ ਕੀਤੀ ਹੈ।
ਕੈਸੇ ਉਤਰ ਪਾਰ,
ਇਸ ਪ੍ਰਕਾਰ ਭਾਈ ਸੰਸਾਰ ਸਮੁੰਦਰ ਤੋਂ ਪਾਰ ਉਤਰ ਹੋ ਸਕੋਗੇ, ਮੁਕਤ ਨਹੀਂ ਹੋ ਸਕੋਗੇ ਕਿਸੇ ਪ੍ਰਕਾਰ ਵੀ, ਸੰਸਾਰ ਵਿੱਚ ਹੀ ਗੋਤੇ ਖਾਓਗੇ।
ਧਰਮ ਕਰ ਥਾਪੋ,
ਹਾਂਜੀ ਅਸੀਂ ਤਾਂ ਜੱਗ ਕਰਕੇ ਛੁੱਟ ਜਾਵਾਂਗੇ। ਤਾਂ ਕਬੀਰ ਜੀ ਕਹਿੰਦੇ ਜਿਹੜਾ ਜੀਵ ਦਾ ਮਾਰਨਾ ਹੈ ਇਹਨੂੰ ਤੁਸੀਂ ਭਾਈ ਧਰਮ ਕਰਕੇ ਥਾਪਦੇ ਹੋ।
ਧਰਮ ਕਹੋ ਕਤ ਭਾਈ,
ਜੀਵ ਮਾਰਨਾ ਕਹਿੰਦੇ ਜੀ ਯਜੁਰਵੇਦ ਵਿੱਚ ਲਿਖਿਆ ਹੋਇਆ ਜਿਸ ਜੀਵ ਨੂੰ ਜੱਗ ਚ ਮਾਰਿਆ ਜਾਂਦਾ ਹੈ ਉਹ ਸੌ ਵਾਰ ਸਵਰਗ ਦੇ ਦੇਵਤਿਆਂ ਦੇ ਸਾਲਾਂ ਦੇ ਅਨੁਸਾਰ ਸਵਰਗ ਚ ਸੁਖ ਭੋਗਦਾ। ਤਾਂ ਭਾਈ ਤੁਹਾਡਾ ਹੀ ਗੱਲ ਘੁੱਟ ਦਈਏ, ਤੁਸੀਂ ਸੌ ਸਾਲ ਹੀ ਸੁਖ ਭੋਗ ਲਓ, ਸਵਰਗ ਦਾ ਉਹ ਜਾਨਵਰਾਂ ਨੂੰ ਮਾਰਨ ਚ ਤੁਸੀਂ ਲੱਗੇ ਹੋ। ਸੋ ਜੀਵ ਵਧੋ, ਜੀਆਂ ਦਾ ਮਾਰਨਾ ਜੋ ਇਹਨੂੰ ਧਰਮ ਕਰਕੇ ਪੁੰਨ ਸਮਝਦੇ ਹੋ ਥਾਪਦੇ ਹੋ ਮਿਸਦੇ ਹੋ ਤੁਸੀਂ।
ਅਧਰਮ ਕਹੋ ਕਤ ਭਾਈ,
ਤਾਂ ਫਿਰ ਭਾਈ ਅਧਰਮ ਪਾਪ ਕਿਹਨੂੰ ਕਹੋਗੇ? ਜਿਹੜਾ ਜੀਆਂ ਨੂੰ ਬਚਾਉਣਾ ਇਹਦਾ ਨਾਮ ਪਾਪ ਹੋਇਆ ਨਾ, ਤੇ ਤੁਸੀਂ ਤਾਂ ਜੀਵ ਮਾਰਨ ਦਾ ਨਾਮ ਪੁੰਨ ਸਮਝ ਲਿਆ ਅਤੇ ਇਹਨੂੰ ਫਿਰ ਅਧਰਮ ਪਾਪ ਸਮਝਦੇ ਹੋ ਨਾ, ਜਿਹੜਾ ਇਹਨੂੰ ਪਾਪ ਕਹੋਗੇ ਨਾ ਜਿਹੜਾ ਜੀਆਂ ਨੂੰ ਬਚਾਉਣਾ ਹੈ ਰੱਖਿਆ ਕਰਨੀ ਹੈ।
ਆਪਸ ਕਹੋ ਮੁਨਵਰ ਕਰ,
ਦੇਖੋ ਜਾਨਵਰਾਂ ਨੂੰ ਮਾਰ ਮਾਰ ਕੇ ਕਤਲ ਕਰਕੇ ਇਸ ਤਰ੍ਹਾਂ ਦਾ ਜੁਜ ਵਿੱਚ ਲਿਖਿਆ ਹੋਇਆ ਹੈ ਜਿਉਂਦੀ ਗਊ ਦੇ ਕਾਲਜੇ ਚੋਂ ਛੁਰੀ ਨਾਲ ਮਾਸ ਕੱਢਣਾ, ਉਸਦੇ ਕੱਢ ਕੇ ਫਿਰ ਉਹਨੂੰ ਹਵਨ ਕਰਨਾ, ਇਹੀਆਂ ਗੱਲਾਂ ਲਿਖੀਆਂ ਹੋਈਆਂ। ਬੋਧੀਆਂ ਦੀ ਤੇ ਜੈਨੀਆਂ ਦੀ ਲੜਾਈ ਇਸੇ ਕਰਕੇ ਹੋਈ ਸੀ ਸਭ ਤੋਂ ਪਹਿਲਾਂ। ਸੋ ਇਹ ਫਿਰ ਇਹਨਾਂ ਨੇ ਜਿਸ ਵੇਲੇ ਬੋਧੀਆਂ ਦੇ ਤਾਈਂ ਸਹੁੰ ਪੁਆਈ ਵੀ ਗਊ ਕਤਲ ਨਹੀਂ ਕਰਨੀ, ਉਹਦੇ ਆਪੋ ਵਿੱਚ ਹੀ ਮਿਲ ਕੇ ਰਹੇ ਸਨ, ਇਹੀ ਜੀ ਹਾਲਤ ਪਿੱਛੇ ਹੁੰਦੀ ਰਹੀ ਹੈ। ਹਾਂਜੀ
ਆਪਸ ਕਹੋ ਮੁਨ ਵਰ ਕਰ,
ਤੁਸੀਂ ਜੀਵ ਘਾਤ ਕਰਨਾ ਜਿਹੜਾ ਉਹ ਤਾਂ ਮੁਨੀ ਵਰ ਸ੍ਰੇਸ਼ਟ ਆਪਣੇ ਆਪ ਨੂੰ ਮੁਨੀ ਮਨਨਸ਼ੀਲ ਮਹਾਤਮਾ ਕਰਕੇ ਥਾਪਦੇ ਹੋ, ਕਿਸੇ ਬੜੇ ਮਨਸ਼ੀਲ ਮਹਾਤਮਾ ਹਾਂ।
ਕਸਾਈ
ਠੀਕ ਹੈ, ਜਿਹੜੇ ਜੀਵ ਰੱਖਿਆ ਕਰਦੇ ਫਿਰ ਉਹਨਾਂ ਨੂੰ ਕਸਾਈ ਕਹੋਗੇ ਨਾ ਤੁਸੀਂ? ਕਸਾਈ ਕਿਹਨੂੰ ਕਹੇ? ਕਸਾਈ ਤਾਂ ਤੁਸੀਂ ਹੋ ਜਿਹੜਾ ਜੀਆਂ ਨੂੰ ਮਾਰ ਮਾਰ ਕੇ ਕਹਿੰਦੇ ਜੱਗ ਕਰਦੇ ਹਾਂ।
ਮਨ ਕੇ ਅੰਧੇ ਆਪ ਨਾ ਬੂਝੋ,
ਇਹ ਮਨ ਦੇ ਅੰਧੇ ਅਗਿਆਨੀਓ, ਤੁਸੀਂ ਆਪਣੇ ਆਤਮਾ ਨੂੰ ਨਹੀਂ ਬੁਝਦੇ ਹੋ। ਸਾਧ ਸੰਗਤ ਜੀ, ਪਹਾੜ ਕੁੱਲੂ ਆਦਿਕਾਂ ਕੰਠ ਵਿੱਚ ਇਹ ਮੁਸਲਮਾਨ ਤਾਂ ਬੱਕਰੇ ਨੂੰ ਜਿਵਾ ਕਰਨ ਵੇਲੇ ਢਾਈ ਸ਼ਾਹ ਰੱਖਦੇ ਤੇ ਗੇੜੇ ਛੁਰੀ ਦੇ ਫੇਰਦੇ ਹੈ। ਇਸ ਪ੍ਰਕਾਰ ਕਹਿੰਦੇ ਜਿਵਾ ਕਰੀਦਾ ਹੈ, ਮਾਰੀਦਾ। ਇਹ ਕੀ ਕਰਦੇ ਹੈ? ਨਵੇਂ ਸਰੋਤ ਸਾਰੇ ਬੱਕਰੇ ਦੇ ਬੰਦ ਕਰ ਲੈਂਦੇ, ਮੁੱਕੀਆਂ ਨਾਲ ਮਾਰਦੇ ਹੈ। ਇਸ ਪ੍ਰਕਾਰ ਇਹਨਾਂ ਨੇ ਜੀਆਂ ਦਾ ਮਾਰਨਾ ਚੰਗਾ ਸਮਝਿਆ ਹੈ। ਜਿਸ ਵਕਤ ਮਹਾਰਾਜ ਨੇ ਕਿਹਾ ਹੈ, ਵੇਦ ਪੜ੍ਹੇ ਮੁਖ ਮਿੱਠੀ ਬਾਣੀ, ਜੀਆਂ ਕੋਹਤ ਨਾ ਸੰਗੇ ਪ੍ਰਾਣੀ। ਜੀਆਂ ਨੂੰ ਮਾਰਦਾ ਹੋਇਆ ਕੋਹਦਾ ਹੋਇਆ ਪ੍ਰਾਣੀਆਂ ਸੰਕੋਚ ਨਹੀਂ ਕਰਦਾ, ਮੁੱਖੋਂ ਵੇਦ ਦੀ ਬਾਣੀ ਮਿੱਠੀ ਮਿੱਠੀ ਪੜ੍ਹਦਾ ਹੈ। ਇਹ ਤੇਰੀ ਹਾਲਤ ਹੈ।
ਮਨ ਕੇ ਅੰਧੇ
ਕਿਹਨੂੰ ਕਸਾਈ ਕਹੋਗੇ? ਫਿਰ ਕਸਾਈ ਤੁਸੀਂ ਹੋ, ਹੋਰ ਕੋਈ ਹੋ ਸਕਦਾ ਹੈ?
ਮਨ ਕੇ ਅੰਧੇ ਆਪ ਨਾ ਬੂਝੋ,
ਫਿਰ ਮਨ ਦੇ ਅੰਧੇ ਅਗਿਆਨੀ ਹੋ। ਤੁਸੀਂ ਜਿਵੇਂ ਆਪਣੇ ਆਪ ਨੂੰ ਸੁਖ ਸਮਝਦੇ ਹੋ, ਆਪਣੇ ਆਪ ਦੀ ਵਡਿਆਈ ਸਮਝਦੇ ਹੋ, ਆਪਣੇ ਆਪ ਦਾ ਆਦਰ ਚੰਗਾ ਸਮਝਦੇ ਹੋ, ਇਸ ਪ੍ਰਕਾਰ ਆਪਣਾ ਆਪ ਨਹੀਂ ਸਾਰਿਆਂ ਜੀਆਂ ਸਮਝਦੇ। ਸਾਰਿਆਂ ਚ ਪਰਮੇਸ਼ਵਰ ਦੀ ਜੋਤ ਹੈ।
ਕਾਹੇ ਬੁਝਾਵ ਹੋ
ਭਾਈ, ਤੁਸੀਂ ਆਪਣੇ ਆਤਮਾ ਨੂੰ ਸਾਰਿਆਂ ਚ ਨਹੀਂ ਜਾਣਿਆ, ਕਿਸੇ ਨੂੰ ਕੀ ਸਮਝਾਵੋਗੇ ਭਾਈ? ਚੇਤਨ ਦੀ ਅਨਸੋਣੇ ਕਰਕੇ ਭਾਈ ਕਿਹਾ ਹੈ,
ਮਾਇਆ ਕਾਰਨ ਵਿਦਿਆ ਵਿੱਚ
ਮਾਇਆ ਵਾਤ ਵਰਣੀਆਂ ਕਰਦੇ ਹੋ, ਲੋਕਾਂ ਦੇ ਘਰੀ ਜਾ ਕਰਕੇ ਵੇਦ ਦਾ ਪਾਠ ਕਰਦੇ ਹੋ, ਤੇ ਉਹਨਾਂ ਦੇ ਤੁਹਾਡੀ ਮਾਲ ਦੀ ਰੱਖਿਆ ਹੋਵੇਗੀ, ਤੁਹਾਡੇ ਵਿਘਨ ਨਾਸ ਹੋ ਜਾਣਗੇ। ਸ਼ਿਵਲਿੰਗ ਬਣਾ ਬਣਾ ਕੇ ਉੱਥੇ ਵੇਦ ਪਾਠ ਕਰ ਕਰਕੇ ਉਹਨਾਂ ਨੂੰ ਫਿਰ ਗੰਗਾ ਚ ਪ੍ਰਵਾਹ ਕਰਦੇ ਹੋ, ਕਿਉਂ? ਮਾਇਆ ਵਾਸਤੇ ਵਿਦਿਆ ਨੂੰ ਵੇਚਦੇ ਹੋ।
ਜਨਮ ਅਬਿਰਥਾ ਜਾਈ,
ਇਹ ਜਿਹੜੀ ਭਾਈ ਪਾਠ ਕਰਕੇ ਵੇਚਦੇ ਵੀ ਹੁਣ ਤਾਂ ਆਪਾਂ ਨੂੰ ਉਲਾਮਾ ਹੀ ਹੈ, ਸਮਝ ਲਿਆ ਕਰੋ। ਹਾਂਜੀ,
ਜਨਮ ਅਬਿਰਥਾ ਜਾਈ,
ਇਹ ਜਨਮ ਅਬਿਰਥਾ ਜਾਈ, ਜਿਹੜਾ ਜਨਮ ਹੈ ਅਬਿਰਥਾ ਆਪ ਵਿਸ਼ੇਸ਼ ਕਰਕੇ ਵਿਅਰਥ ਹੀ ਜਾ ਰਿਹਾ ਹੈ ਤੁਹਾਡਾ।
ਨਾਰਦ ਬਚਨ ਵਿਆਸ ਕਹਿਤ ਹੈ,
ਇਸ ਗੱਲ ਨੂੰ ਕੌਣ ਕਹਿੰਦਾ? ਕਹਿੰਦੇ ਨਾਰਦ ਜੀ ਦੇ ਬਚਨ ਹਨ। ਨਾਰਦ ਜੀ ਪੰਜ ਰਾਤਰ ਗ੍ਰੰਥ ਦੇ ਅੰਦਰ 11 ਪ੍ਰਕਾਰ ਦੀ ਭਗਤੀ ਨਾਰਦ ਮੁਨੀ ਨੇ ਕਥਨ ਕੀਤੀ ਹੈ। ਉੱਥੇ ਨਾਰਦ ਮੁਨੀ ਨੇ ਪਰਮੇਸ਼ਵਰ ਦੇ ਨਾਮ ਦੀ ਮਹੱਤਤਾ ਸਭਨਾਂ ਨੂੰ ਸਿਰੋਮਣੀ ਕਹੀ ਹੈ।
ਨਾਰਦ ਬਚਨ ਵਿਆਸ ਕਹਿਤ ਹੈ,
ਅਤੇ ਵਿਆਸ ਦੇਵ ਨੂੰ ਸ਼ਾਂਤੀ ਨਹੀਂ ਸੀ ਆਈ। ਉਸ ਵੇਲੇ ਨਾਰਦ ਮੁਨੀ ਨੇ ਵਿਆਸ ਜੀ ਤਾਂ ਹੀ ਭਾਵ ਭਗਤੀ ਦਰੜਾਈ, ਫਿਰ ਜਿਹੜਾ ਅੰਦਰੋਂ ਹੰਕਾਰ ਸੀ ਮਿਟਿਆ, ਸ਼ਰਨ ਪੈ ਕੇ ਵਿਆਸ ਨੂੰ ਸ਼ਾਂਤੀ ਆਈ ਸੀ। ਇਸ ਪ੍ਰਕਾਰ ਵਿਆਸ ਜੀ ਦੇ ਪੁਰਾਣਾ ਅੰਦਰ ਬਚਨ ਹੈ, ਪਰਮੇਸ਼ਵਰ ਦਾ ਸਿਮਰਨ ਹੀ ਸਭ ਤੋਂ ਸਿਰੋਮਣੀ ਹੈ।
ਸੁਖ ਕਾ ਪੁੱਛੋ,
ਸੁਖਦੇਵ ਨੂੰ ਭਾਗਵਤ ਪ੍ਰੀਸ਼ਤ ਦੇ ਤਾਂ ਸੁਣਾਉਣਾ ਕੀਤਾ ਹੈ, ਉਹਦਾ ਪ੍ਰਸੰਗ ਸੁਖਦੇਵ ਦਾ ਤੇ ਪ੍ਰੀਸ਼ਤ ਰਾਜੇ ਦਾ ਆਪੋ ਜੀ ਭਾਗਵਤ ਚ ਪ੍ਰਸੰਗ ਹੈ। ਪ੍ਰਸ਼ਨ ਉੱਤਰ ਉਹਨਾਂ ਦਾ ਸੰਵਾਦ ਜਿਹੜਾ ਪ੍ਰੀਸ਼ਤ ਦਾ ਸੁਣ ਰਾਜਾ, ਜਿਸ ਪ੍ਰਕਾਰ ਸੁਣ ਪੂਜਾ ਜਗਤ ਮੈਂ ਦੁਖੀ ਰਹਿਤ ਹਰ ਸੰਤ, ਅੰਤ ਲਹਿਤ ਮੁਗਧਵਰ ਪਾਵਤ ਹੈ ਭਗਵੰਤ, ਰੁਦਰ ਭਗਤ ਜਗਮਾ ਸੋਕੇ ਦਿਵ ਸਦਾ ਪਰੇ, ਮਰੇ ਫਿਰ ਆਵੇ ਜਾਹੇ ਹਲ ਕਿਸ ਲਹਿਤ ਨਾ ਮੁਕਤ ਕੋ। ਇਸ ਪ੍ਰਕਾਰ ਸੁਖਦੇਵ ਦੇ ਪ੍ਰਸੰਗ ਨੂੰ ਪੜ੍ਹ ਕੇ ਪੁੱਛ ਕੇ ਵੇਖ ਲਓ ਉਹਨਾਂ ਦੇ ਪੁਸਤਕਾਂ ਵਾਲ ਪੜ੍ਹਨ ਵਾਲੇ ਵਿਦਵਾਨਾਂ ਨੂੰ।
ਕਹਿ ਕਬੀਰ ਰਾਮ ਹੈ ਰਾਮ ਛੂਟੋ,
ਸਾਰੇ ਮਹਾਤਮਾ ਦੀ ਨਾਰਦ ਮੁਨੀ ਜੋ ਬ੍ਰਹਮਾ ਦਾ ਪੁੱਤਰ ਸੀ ਤੇ ਦਾਸੀ ਦਾ ਪੁੱਤਰ ਸੀ ਪਹਿਲੇ ਜਨਮ ਵਿੱਚ, ਇਸ ਦੇ ਤਾਂ ਇੱਛਾ ਹੋਈ ਕਿ ਮੈਂ ਵੱਡੀ ਪਦਵੀ ਨੂੰ ਪਾਵਾਂ, ਬ੍ਰਹਮਾ ਦਾ ਪੁੱਤਰ ਬਣਾ, ਸੰਤਾਂ ਦੀ ਸੰਗਤ ਕਰਦਾ ਰਿਹਾ। ਸੰਤਾਂ ਨੇ ਕਿਹਾ ਭਈ ਮਾਤਾ ਦੀ ਸੇਵਾ ਵੀ ਕਰ ਜਿਨ੍ਹਾਂ ਚਿਰ ਜਿਉਂਦੀ ਹੈ, ਤੇ ਸੰਗਤ ਵੀ ਕਰਿਆ ਕਰ। ਇਹ ਮਾਤਾ ਦੀ ਸੇਵਾ ਕਰਦਾ ਹੋਏ ਉਹ ਕਿਹਾ ਕਰੇ ਮੇਰੀ ਮਾਂ ਮਰ ਜੇ ਤਾਂ ਠੀਕ ਹੈ, ਮੈਂ ਸੰਗਤ ਕਰਾਂ। 1 ਸਾਲ ਸੇਵਾ ਕਰਦਿਆਂ ਮਾਂ ਇਹਦੀ ਗੁਜ਼ਰ ਗਈ, ਫਿਰ ਸੰਤਾਂ ਦੇ ਨਾਲ ਮਿਲ ਗਿਆ, ਸੰਤਾਂ ਨਾਲ ਮਿਲ ਕੇ ਭਜਨ ਕਰਦਾ ਰਿਹਾ। ਸੰਕਲਪ ਇਹ ਹੋਇਆ ਸਭ ਤੋਂ ਵੱਡਾ ਜੋ ਬਰਮਾ ਹੈ ਮੈਂ ਉਹਦਾ ਪੁੱਤਰ ਬਣਾ। ਨਾਰਦ ਮੁਨੀ ਫਿਰ ਸੰਤਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਬ੍ਰਹਮਾ ਦਾ ਪੁੱਤਰ ਨਾਰਦ ਬਣਿਆ ਸੀ, ਕਿਉਂ? ਨਾਮ ਦਾ ਪ੍ਰਤਾਪ ਹੀ ਹੈ ਬ੍ਰਹਮਾ ਦਾ ਪੁੱਤਰ ਜਿਹੜਾ ਬਣਿਆ ਸੀ। ਇਸੇ ਤਰ੍ਹਾਂ ਵਿਆਸ ਜਿਹੜਾ ਸੀ ਮਸ਼ੋਦਰੀ ਦੇ ਪੇਟੋਂ ਸੀ, ਪਰਾਸਰ ਦੀ ਅੰਸ਼ ਵਿੱਚੋਂ, ਇਹ ਵੀ ਪਰਮੇਸ਼ਰ ਦਾ ਬ੍ਰਹਮ ਕਮਲ ਪੁੱਤ ਮੀਨ ਵਿਆਸਾ, ਮਸ਼ੋਦਰੀ ਦਾ ਪੁੱਤ ਵਿਆਸ ਸੀ, ਇਹ ਕੋਈ ਪਰਮੇਸ਼ਰ ਦਾ ਭਜਨ ਕਰਕੇ ਵਿਆਸ ਰਿਖੀ ਵੱਡਾ ਹੋਇਆ ਹੈ। ਸੁਖਦੇਵ ਜਿਹੜਾ ਤੋਤਾ ਆਂਡਾ ਗਲਿਆ ਹੋਇਆ ਸੀ, ਜਿਸ ਵੇਲੇ ਸ਼ਿਵਜੀ ਅਮਰ ਕਥਾ ਸੁਣਾਉਣ ਲੱਗਾ ਹੈ ਪਾਰਵਤੀ ਨੂੰ, ਪਾਰਵਤੀ ਸੌਂਗੀ ਤੇ ਅਮਰਨਾਥ ਦੇ ਵਿੱਚ ਤੋਤਾ ਦਾ ਆਂਡਾ ਜਿਹੜਾ ਸੁੱਕਿਆ ਸੀ ਉਹ ਤੇ ਕਥਾ ਦਾ ਅਸਰ ਪੈਣੇ ਕਰਕੇ ਉਹ ਸੁਰਜੀਤ ਹੋ ਗਿਆ। ਤੇ ਪਾਰਵਤੀ ਨੂੰ ਸ਼ਿਵਜੀ ਕਹਿੰਦਾ ਸੀ ਮੈਂ ਅੱਖਾਂ ਮੀਚ ਕੇ ਕਥਾ ਸੁਣਾਉਣਾ ਉਹਨੇ ਤੇ ਤੂੰ ਘਾਰਾ ਭਰੀ ਜਾਈ ਸੌਂ ਨਾ ਜਾਈ। ਅੱਗੇ ਇੱਕ ਵਾਰੀ ਸ਼ਵੇਤ ਕਰੋਜ ਦੀਪ ਵਿੱਚ ਸੁਣਾਉਣ ਲੱਗਾ ਸੀ, ਉੱਥੇ ਵੀ ਸੌਂਗੀ ਸੀ, ਫਿਰ ਇੱਥੇ ਵੀ ਸੌਂਗੀ। ਇਹ ਜਿਹੜਾ ਤੋਤੇ ਦਾ ਆਂਡਾ ਸੀ ਇਹਦੇ ਚੋਂ ਘਾਰੇ ਦੀ ਆਵਾਜ਼ ਆਉਂਦੀ ਰਹੀ। ਪਾਰਵਤੀ ਜੋ ਸੁੱਤੀ ਉੱਠੀ ਕਹਿਣ ਲੱਗੀ ਜੀ ਮੈਂ ਤਾਂ ਸੌਂਗੀ ਅਮਰ ਕਥਾ ਸੁਣੀ ਨੀ, ਆ ਕੁਦਰਤ ਨੇਕਿਆਂ ਕੁਦਰਤ ਬਦੀਆਂ ਜਿਹੜਾ ਕਿਹਾ ਨਾ ਬਚਨ, ਇਸ ਤਰ੍ਹਾਂ ਰਾਮ ਜਿਹਦਾ ਆਉਂਦਾ ਹੈ ਅਧਿਆਤਮ ਰਮਾਇਣ ਚ ਉਹਦਾ ਨਾਂ ਅਮਰ ਕਥਾ ਹੈ। ਫੇ ਹਨੂਮਾਨ ਦੇ ਤਾਂ ਉਪਦੇਸ਼ ਦਿੱਤਾ ਕਿ ਹਨੂਮਾਨ ਜਿੰਨੇ ਸਾਰੇ ਆਕਾਰ ਹੈ ਸਾਰੇ ਰਾਮ ਦੀ ਸੱਤਿਆ ਕਰਕੇ ਤੇ ਸੀਤਾ ਨੂੰ ਸਾਰੇ ਧਾਰੇ ਹੈ, ਇਹ ਜਿਸਦਾ ਸਿਧਾਂਤ ਹੈ ਉਹਨੂੰ ਰਾਮ ਰਿਦਾ ਕਹਿੰਦੇ ਹੈ। ਉਸਦਾ ਨਾਂ ਹੀ ਅਮਰ ਕਥਾ ਅਧਿਆਤਮ ਰਮਾਇਣ ਚ ਲਿਖਿਆ ਹੋਇਆ। ਇਹ ਸ਼ਿਵਜੀ ਸੁਣਾ ਰਹੇ ਜਿਵੇਂ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾ ਕੇ ਇੱਕ ਮਹੱਲੇ ਚ ਮਹਾਰਾਜ ਬਚਨ ਕੀਤੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਅਮਰ ਕਥਾ ਸ਼ਿਵਜੀ ਕਹਿੰਦਾ ਹੈ ਮੇਰੀ ਕੀਨ ਕਥਾ ਸੁਣ ਲਈ, ਉਘਾਰਾ ਕੌਣ ਭਰਦਾ ਰਿਹਾ। ਕਹਿੰਦੀ ਮੈਨੂੰ ਤਾਂ ਨਹੀਂ ਪਤਾ, ਜੋ ਵੇਖਿਆ ਸੁੱਕਾ ਆਂਡਾ ਕਥਾ ਸੁਣ ਕੇ ਸੁਰਜੀਤ ਹੋਇਆ ਹੋਇਆ। ਸ਼ਿਵਜੀ ਤਰਸੂਲ ਲੈ ਕੇ ਮਗਰ ਉਹਦੇ ਭੱਜਾ, ਉਹ ਜਿਉਂ ਉੱਡਿਆ ਉੱਥੋਂ ਸਾਧ ਸੰਗਤ ਜੀ ਵਿਆਸ ਦੀ ਰਿਖੀ ਦੀ ਜਿਹੜੀ ਘਰ ਵਾਲੀ ਸੀ ਉਹ ਆਵਾਸੀ ਲੈਂਦੇ ਅੰਦਰ ਪ੍ਰਵੇਸ਼ ਹੋ ਗਿਆ ਤੇ ਉਸ ਗਰਭ ਦੇ ਵਿੱਚ 12 ਵਸੇ ਬਰੇ ਗਰਵਾਸ, ਬਸ ਜੰਮਦੇ ਹੀ ਸੁੱਕ ਲਈ ਉਦਾਸੀ, 12 ਬਰੇ ਗਰਭ ਦੇ ਵਿੱਚ ਹੀ ਵਿਆਸ ਟਿਕਿਆ ਰਿਹਾ ਸੁੱਕਦੇ ਹੋ। ਸੁੱਕ ਜਣਿਆ ਜੇ ਮਾਂ ਦੁੱਖ ਸਹਾਇਆ, ਭਾਈ ਗੁਰਦਾਸ ਜੀ ਨੇ ਕਿਹਾ ਜਿਸ ਮਾਂ 12 ਬਰੇ ਸੁੱਕਦੇ ਨੂੰ ਗਰਭ ਚ ਰੱਖਿਆ ਦੁੱਖ ਹੀ ਸਹਾਰਦੀ ਰਹੀ। ਇਹ ਕਹੇ ਮਾਇਆ ਰੋਕੇ ਤਾਂ ਮੈਂ ਜਨਮ ਧਾਰਾਂਗਾ, ਅੰਤਰਜਾਮੀ ਨੇ ਉਸ ਵੇਲੇ ਮਾਇਆ ਰੋਕੀ। ਇੱਧਰ ਸ਼ਿਵਜੀ ਦੇ ਕੋਲੇ ਉਸ ਵੇਲੇ ਨਾਰਦ ਮੁਨੀ ਆਇਆ, ਕਹਿੰਦੇ ਸ਼ਿਵ ਇੱਥੇ ਬੈਠੇ ਹੋ, ਕਹਿੰਦੇ ਮੇਰੀ ਅਮਰ ਕਥਾ ਸੁਣ ਲਈ ਹੈ ਇਹਨੇ, ਇਹ ਜਦੋਂ ਜੰਮੂ ਵਿਆਸ ਦੇ ਘਰ ਉਦੋਂ ਇਹਨੂੰ ਮਾਰ ਕੇ ਜਾਓ। ਕਹਿੰਦੇ ਅਮਰ ਕਥਾ ਦਾ ਫਰਕ ਹੀ ਹੈ ਕਿ ਮਰਦਾ ਨਹੀਂ, ਫਿਰ ਅੱਗੇ ਤੂੰ ਕਿਵੇਂ ਮਾਰ ਦੇਗਾ। ਸ਼ਿਵਜੀ ਕੰਨ ਢਿੱਲੇ ਕਰਕੇ ਉੱਥੇ ਉੱਠ ਖੜੋਤਾ। ਫਿਰ ਅਨਪ੍ਰਾ ਸਾਧ ਸੰਗਤ ਜੀ ਸੁਖਦੇਵ ਨੇ ਜਨਮ ਧਾਰਿਆ ਸੀ। ਇਸ ਪ੍ਰਕਾਰ ਸੁਖਦੇਵ ਦੇ ਪ੍ਰਸੰਗ ਨੂੰ ਪੜ੍ਹ ਕੇ ਦੇਖ ਲਓ ਪਰਮੇਸ਼ਵਰ ਦੇ ਸਿਮਰਨ ਕੀ ਸਭ ਵਡਿਆਈ ਹੈ।
ਕਹਿ ਕਬੀਰ ਰਾਮ ਹੈ ਰਾਮ ਛੂਟ ਹੋ,
ਸਾਹਿਬ ਕਬੀਰ ਜੀ ਕਹਿੰਦੇ ਹੋ ਰਮਿਆ ਹੋਇਆ ਜੋ ਰਾਮ ਹੈ ਉਸ ਨੂੰ ਰਾਮ ਉਚਾਰ ਕਰਕੇ ਭਾਈ ਛੁੱਟ ਸਕਦੇ ਹੋ, ਮੁਕਤ ਹੋ ਸਕਦੇ ਹੋ।
ਨਾਹ ਤਾਂ ਬੂਡੇ ਭਾਈ,
ਜੇ ਪਰਮੇਸ਼ਵਰ ਨੂੰ ਰਾਮ ਸੁੰਦਰ ਨੂੰ ਨਾ ਉਚਾਰੋਗੇ ਤਾਂ ਬਈ ਡੁੱਬੀ ਗਏ ਸਮਝ ਲਓ ਤੁਸੀਂ ਕਰਮ ਕਾਂਡ ਦੇ ਵਿੱਚ ਹੀ।